श्रद्धा विश्वास शिदक नाल जो दरबार वाल आने वाले एक एक कदम लिखमे जग का फल मिलता है। श्रद्धा नाल गुरु के दर्शन किए हैं, व्यंजन वाले पापा ने श्री मैल दिन लिखी है, गुरु ने नमस्कार किए हैं, उठे लेखा सिद्धा होना गुरबाणी पढ़ सुन करके करोड़ा युगों का फल मिलता। संत विश्वास से ही गुरु की शरण विच आई ने तक नान संतार के लाहा खटिया जाए। जिते जिते कोई बैठा है सारे प्रेमी कृष्णा द्वारा अपनी रचना शब्द बोल के सफल करो, करना सुन के नेत्रों गुरु दर्शन द्वारा बुद्ध न विचार करते रहो, मन जगा के पूरा पूरा समान सुखला करो, करे दास पूजा करे अपने सारे भाई तीसरे पास सब उनकी केंद्र करके बोलिया करो। Thank you.
Thank you. पर की शान विचारो, जे सिमृत गन काशी उधरी ताको जस उतारो, यो टल तुम जा कै सिमरन अनिर्भय पद पाया, दुख हरता ए बिल्कुल स्वामी तैं काहे बिसराया, जब ही शरण गही कृपा ने गज ग्राह से छूटा, मिन्ना नाम कहाँ लो वर्ण राम कहत बंधन तें टूटा, अजामल पापी जग जाने निमक माह निस्तार, नानक कहत कीर्त चिंतावन तें भी को और आलस्पन भी रहत होंगी जरूरत है, क्योंकि सत्संग विच सत्संगी पुरुष इतना पुरुषार्थ करने के बावजूद भी दो विघन पूरा पूरा लाभ नहीं उठा दे, चल के आया कम कार छे खेचल की उपा किता बदल किता, गुरु महाराज की हजूरी आया इतने आके भी दो दिन ख्याल का इधर उधर खिंडते रहना, या कुछ सतोगुणी के प्रभाव के अधीन होकर सौना नहीं ला जाना, दो दिन सत्संगी पुरुष वास्ते आया करते हैं, जेड़ा इन्हां दोनों नूं दूर करके सत्संग करता है वही पूरा पूरा लाभ उठा सकता है, उसके वास्ते अच्छा उपाय यही है, रसना जुबान द्वारा शब्द भी बोलते रहो गज बज के, कन्ना नूं सुनण विच लगा के रखो और नेत्रां नूं गुरु स्वरूप दे ध्यान तो बिना इधर उधर हरगिज़ ना जाण दिओ, बुद्ध नाल विचार करी जावो, इहो मन टिक जाएगा एकाग्र हो जाएगा, ये दोनों बिना तो बच जाएगा पूरा पूरा लाभ उठाएगा। शुरू करें भावें विचार कई दिन तो चल रहा है, जो प्रभु वाहिगुरु सर्वशक्तिमान करोड़ा ब्रह्मंडा का करता हरता धरता है, उसकी शरण गिर जाता है, वो कहता है मैं उसको तमाम दुखा पापा तो बचा दें, यही सुनते परमापा है, ये जीव आजाद मंडलों का ये सुनहरी पंछी इस हडमास के पिंजरे के बीच कैद हो गया, सच गल है इसको छुटकारा पाने का उपाय कर रहा है, यत्न कर रहा है, और फिर भी इसे हडमास से पिंजरे उलझा हुआ पता नहीं कितने जन्म बाबा धारण करता है, दुखी होता है, उस तो आजाद होने वास्ते मानव तन भी लख चौरासी जान विचों खुला गेट है, खुला दरवाजा है, और इक्का चौरासी लख किया जान दे जितने भी दरवाजे हैं बंद हैं, परंतु इस विच आके इसने उस दुखा तो आजाद होने वास्ते मुक्त होने वास्ते इन्हों से छुटकारा पाने वास्ते उपराला करना है, ਉਹ ਇਹ ਪੁੱਛਿਆ ਗੁਰੂ ਦੀ ਸ਼ਰਨ, ਵਾਹਿਗੁਰੂ ਦੀ ਸ਼ਰਨ ਸਾਧ ਸੰਗ ਦੇ ਲਿਤ ਮਾਨਵ ਤਨ ਧਾਰ ਕੇ ਐਸਾ ਆਜ਼ਾਦ ਸੁਨਹਿਰੀ ਪੰਛੀ ਇਹਨਾਂ ਦੁੱਖਾਂ ਵਿੱਚ ਹੀ ਆਪਣੀ ਉਮਰ ਗੁਜ਼ਾਰ ਜਾਂਦਾ ਹੈ, ਉਪਾਅ ਹੀ ਨਹੀਂ ਕਰਦਾ, ਸੋਚਦਾ ਹੀ ਨਹੀਂ। ਪਰ ਜਦੋਂ ਕਿਸੇ ਵਡਭਾਗੇ ਪੁਰਸ਼ ਨੂੰ ਸਤਸੰਗ ਮੈਸਰ ਹੁੰਦਾ, ਆਜ਼ਾਦ ਪੁਰਸ਼ਾਂ ਦੀ ਸਹੁਲਤ ਮਿਲਦੀ ਹੈ, ਉਸ ਤੋਂ ਪੂਰਾ ਪੂਰਾ ਲਾਭ ਵੀ ਫਿਰ ਹਰੇਕ ਤੇ ਨਹੀਂ ਉਠਾਇਆ ਜਾਂਦਾ। ਕੋਈ ਕੋਈ ਵਿਰਲੇ ਵਿਰਲੇ ਕਾਮੇ ਕਾਮੇ ਹਨ ਜਿਹੜੇ ਉਹਨਾਂ ਤੋਂ ਪੂਰਾ ਲਾਭ ਉਠਾ ਕੇ ਆਜ਼ਾਦ ਹੁੰਦੇ ਹਨ, ਜਿਉਂਦੇ ਹੀ ਮੁਕਤ ਹੁੰਦੇ ਹਨ। ਜਦੋਂ ਸਰੀਰ ਦੀ ਆਯੂ ਪੂਰੀ ਹੁੰਦੀ ਹੈ ਤੇ ਬੁਧੇ ਮੁਕਤਿਆਂ ਨੇ ਸਦਾ ਵਾਸਤੇ ਵਾਹਿਗੁਰੂ ਵਿੱਚ ਹੀ ਰਹਿੰਦੇ, ਜਿਹਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਹੈ, ਜਿਸਦੇ ਵਿੱਚ ਮੌਤ ਨਹੀਂ, ਬਿਮਾਰੀ ਨਹੀਂ, ਦੁੱਖ ਨਹੀਂ, ਬੁਢਾਪਾ ਨਹੀਂ, ਕਲੇਸ਼ ਨਹੀਂ, ਤਾਪ ਨਹੀਂ, ਕੇਵਲ ਆਨੰਦ ਦਾ ਸਾਗਰ ਠਾਕਾ ਮਾਰਦਾ ਹੈ। ਉਸ ਵੀ ਸਦਾ ਰਹਿੰਦੇ ਹਨ। ਆਓ, ਇਸਦੀ ਵਿਚਾਰ ਚੱਲ ਰਹੀ ਹੈ ਗੁਰੂ ਸ਼ਰਨ ਵਿੱਚ, ਵਾਹਿਗੁਰੂ ਦੀ ਸ਼ਰਨ ਵਿੱਚ ਗਿਰ ਕੇ ਕੌਣ ਕੌਣ ਆਜ਼ਾਦ ਹੋਇਆ। ਇਸਦੀ ਮਿਸਾਲ ਗੁਰੂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਹਿੰਦ ਧਰਮ ਦੇ ਰਕਸ਼ਕ, ਯਾਨੀ ਹਿੰਦ ਦੀ ਜਦ ਸ਼ਬਦ ਵਿੱਚ ਫਰਮਾਉਂਦੇ ਹਨ, ਜਿਹਦੇ ਵਿੱਚ ਚਾਰ ਉਦਾਹਰਣ ਦਿੰਦੇ ਹਨ, ਚਾਰ ਮਿਸਾਲਾਂ ਦਿੰਦੇ ਹਨ, ਗਨਕਾ, ਧੂਮ, ਗਜ ਔਰ ਅਜਾਮਨ। ਇਸ ਵਿੱਚੋਂ ਧਰੂਨ ਦਾ ਪ੍ਰਸੰਗ ਜਾਰੀ ਹੈ। ਧਰੂਨ ਨੂੰ ਕਿਵੇਂ ਮਤਰੀ ਵੱਲੋਂ ਚਪੇੜਾਂ ਵੱਜੀਆਂ, ਮਿਹਣੇ ਵੱਜੇ, ਜਿਹਨਾਂ ਦਾ ਦੁੱਖ ਮਹਿਸੂਸ ਕੀਤਾ, ਦੁੱਖ ਮਹਿਸੂਸ ਕਰਕੇ ਫਿਰ ਪ੍ਰਭੂ ਦੀ ਸ਼ਰਨ ਗਿਰ ਕੇ ਤਮਾਮ ਦੁੱਖਾਂ ਤੋਂ ਬਰੀ ਹੋਇਆ। ਭਾਈ ਸਾਹਿਬ, ਭਾਈ ਗੁਰਦਾਸ ਇਸ ਦੀ ਵਾਪਸੀ ਨੂੰ ਕਹਿੰਦੇ ਹਨ ਤਰੋਣਾ ਸਦਾ ਖਰਿਆ ਰਿਹਾ, ਕਰ ਪਿਆਰ ਪਿਓ ਪਿਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਜੁਡੋ ਲਿਕਾ ਮਾਂ ਪੁੱਛੇ, ਸੁਹਾਣੀ ਹੈ ਕਿ ਸੰਗੀਤਾ, ਸੁਹਾਣੀ ਹੈ ਜਨਮ ਦੀ ਨਾਮ ਨਾ ਭਗਤੀ ਕਰਨ ਦੜੀਤਾ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਹੋਣ ਸਭ ਗੀਤਾ, ਪਰਮੇਸ਼ਰ ਆਰਾਧੇ ਜਿੱਦੋਂ ਹੋਈਏ ਪਤ ਸੁਪਨੀ, ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ, ਨਾਰਦ ਨੂੰ ਉਪਦੇਸ਼ਿਆ, ਨਾਮ ਨਿਧਾਨ ਅਮਿਓ ਰਸ ਪੀਤਾ, ਪਿੱਛੋਂ ਰਾਜੇ ਸੱਦਿਆ, ਅਬਦਲ ਰਾਜ ਕਰੋ ਨੀਤਾ, ਗੁਰਮੁਖਾਰ ਚੱਲੇ ਜਗੀ। ਇਹਨਾਂ ਅੱਖਰਾਂ ਵਿੱਚ ਸਾਰਾ ਹੀ ਪ੍ਰਸੰਗ ਆ ਜਾਂਦਾ। ਤਦ ਇਸਦੇ ਵਿਸਥਾਰ ਨਾਲ ਵਿਚਾਰ ਦੀ ਜ਼ਰੂਰਤ ਹੈ, ਹਰੇਕ ਨੇ ਇਸ ਤੋਂ ਪੂਰਾ ਪੂਰਾ ਸਮਝਣ ਬਿਠਾ ਸਕਦਾ। ਧਰੂਨ, ਉਸਦੀ ਮਾਤਾ ਨੇ ਬਾਰ ਬਾਰ ਸਿੱਖਿਆ ਦਿੱਤੀ, ਬੇਟਾ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਇਹ ਸਭ ਉਪਾਵਾਂ ਦਾ ਵੱਡਾ ਉਪਾਅ ਹੈ, ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤ ਸੁਪਨੀਤਾ, ਸਾਫ਼ ਕੱਪੜਾ ਹੋਵੇ ਬਿਲਕੁਲ, ਕੋਈ ਰੰਗ ਨਾ ਹੋਵੇ, ਨਾ ਸੰਗਿਆਈ ਹੋਵੇ, ਨਾ ਮੈਲ ਹੋਵੇ, ਉਸਨੂੰ ਰੰਗ ਵਿੱਚ ਡੋਬਣ ਦੀ ਲੋੜ ਹੈ, ਇੱਕ ਰਸ਼ੀ ਜਲਦੀ ਸੋਹਣਾ ਰੰਗ ਚੜ ਜਾਂਦਾ। ਪਰ ਜੇਕਰ ਕੱਪੜਾ ਮੈਲਾ ਹੈ, ਉਸਦੇ ਵਿੱਚ ਰਿਆਈ ਹੈ ਜਾਂ ਕੋਈ ਹੋਰ ਰੰਗ ਚਿੜਿਆ ਹੋਇਆ ਹੈ, ਇਹਨਾਂ ਨੂੰ ਦੂਰ ਕਰਕੇ ਫਿਰ ਹੀ ਉਸ ਕੱਪੜੇ ਨੂੰ ਰੰਗ ਚੜਦਾ ਹੈ। ਵਰਨਾ ਵਿੱਚ ਧੋਬੀ ਚੱਲੋ ਉਹਦੇ ਜੀ ਇਉਂ ਕਰਕੇ ਪ੍ਰਭੂ ਦਾ ਮਨ ਤਾਂ ਬੱਚਾ ਸੀ, ਸਿਰਫ 5 ਸਾਲ ਦੀ ਆਈ, ਉਹਨੇ ਬੜਾ ਸਿਆਣਾ ਸੀ, ਇਸ ਉਮਰ ਦੇ ਬਾਵਜੂਦ ਹੋਣ ਕਰਕੇ ਵੀ ਉਸਨੂੰ ਇਹ ਚਪੇੜਾਂ ਦਾ ਅਤੇ ਮਿਹਣੇ ਦਾ ਦੁੱਖ ਮਹਿਸੂਸ ਹੋਇਆ। ਉਸਦੀ ਮਾਤਾ ਨੇ ਬਾਰ ਬਾਰ ਸਮਝਾ ਕੇ ਉਹਨੂੰ ਦੱਸਿਆ, ਪਰਮੇਸ਼ਰ ਆਰਾ ਦੀਏ ਜਿੱਦੋਂ ਹੋਈਏ ਪਤਿਤ ਪੁਨੀਤਾ, ਉੱਠੀਆਂ ਨੂੰ ਸਿੱਧੀਆਂ ਕਰਨ ਵਾਲਾ, ਦੁੱਖਾਂ ਦੇ ਸੁੱਖ ਖੁਸ਼ੀ ਦੀ ਰਮੀ, ਮਾਣ ਦਾ ਅਪਮਾਨ ਆਦਰ ਦਾ ਆਦਰ, ਇਹਨਾਂ ਨੂੰ ਕਰਨ ਵਾਲਾ ਵਾਹਿਗੁਰੂ ਹੀ ਹੈ, ਕਿਉਂਕਿ ਉਸਨੇ ਹੀ ਇਹ ਜੋ ਕੁਛ ਬਣਾਇਆ ਹੈ ਦੰਦ ਵਕਤ, ਉਹੀ ਇਸ ਤੋਂ ਬਰੀ ਕਰਨ ਨੂੰ ਸਮਰੱਥ ਹੈ। ਦੱਸਿਆ
ਬਾਤ ਦੇਸੀ ਹੋ Thank you.
अंधकार में तुम प्रगाश्यो मलिन बुध हसनई जाओ कृपा गोविंद भाई। ਹਾਂਜੀ ਪੁੱਠੀਆਂ ਸਿੱਧੀਆਂ ਹੋ ਜਾਂਦੀਆਂ ਜੇ ਵਾਹਿਗੁਰੂ ਦੀ ਕਿਰਪਾ ਹੋ ਜਾਏ। ਪਰ ਕਿਰਪਾ ਉਸਦੀ ਕਦ ਹੁੰਦੀ ਹੈ? ਜਦ ਉਸਦਾ ਭਜਨ ਕੀਤਾ ਜਾਏ। ਭਜਨ ਤਦ ਹੁੰਦਾ ਹੈ ਜਦੋਂ ਇਸਨੂੰ ਸਤਸੰਗ ਦਾ ਮਿਲਾਪ ਹੋਵੇ। ਇਹ ਤਦ ਹੁੰਦਾ ਹੈ ਜਦ ਪਿਛਲੇ ਕੋਈ ਵੱਡੇ ਭਾਵ ਜਾਗਣ। ਆਇਓ ਤੂੰ ਇਹ ਬਚਨ ਸੁਣ ਕੇ ਇਕਲਸਤੀ ਕਾਲਾ ਪੈ ਗਿਆ। ਮਾਤਾ ਨੂੰ ਕਹਿੰਦੇ, ਮਾਤਾ ਜੀ ਮੈਨੂੰ ਛੁੱਟੀ ਦਿਓ, ਆਗਿਆ ਦਿਓ, ਤਾਂ ਕਿ ਮੈਂ ਕਿਸੇ ਇਕਾਂਤ ਨਿਰਜਨ ਬਣ ਵਿੱਚ ਪਹੁੰਚ ਕੇ ਤਪੱਸਿਆ ਕਰਾਂ, ਪਰਮਾਤਮਾ ਦੀ ਭਗਤੀ ਕਰਾਂ, ਭਗਤੀ ਕਰਕੇ ਉਸਦੀ ਕਿਰਪਾ ਦਾ ਪਾਤਰ ਬਣਾ, ਉਸਨੂੰ ਪ੍ਰਸੰਨ ਕਰ ਲਵਾਂ, ਤੇ ਜੋ ਵੀ ਸਾਡਾ ਤੇਰਾ ਤੇ ਮੇਰਾ ਨਿਰਾਦਰ ਰਾਜ ਪ੍ਰਾਣੀ ਵਿੱਚ ਹੋ ਰਿਹਾ ਇਹ ਠੀਕ ਹੋ ਜਾ ਰਿਹਾ। ਮਾਤਾ ਇਹ ਸੁਣ ਕੇ ਸਾਨੂੰ ਗੱਲ ਤਾਂ ਬਹੁਤ ਅੱਛੀ ਸੀ, ਉਸਨੇ ਹੀ ਇਹ ਸਿੱਖਿਆ ਦਿੱਤੀ ਸੀ, ਪਰ ਕੁਛ ਸ਼ੋਕਾਤੁਰ ਹੋਈ ਕਹਿਣ ਦੀ, ਬੇਟਾ ਅਜੇ ਤੇਰੀ ਉਮਰ ਬਹੁਤ ਛੋਟੀ ਹੈ, 5 ਸਾਲ ਦੇ ਬੱਚਿਆਂ ਨੂੰ ਖੇਲ ਤੋਂ ਜ਼ਿਆਦਾ ਕੋਈ ਪਿਆਰੀ ਚੀਜ਼ ਨਹੀਂ ਹੁੰਦੀ। ਹਰ ਵਕਤ ਚਾਹੁੰਦੇ ਨੇ ਖੇਲੀ ਚੱਲੀਏ, ਪਰ ਇੱਥੋਂ 5 ਸਾਲ ਦੀ ਉਮਰ ਵਿੱਚ ਕਿੱਥੋਂ ਤਪੱਸਿਆ ਹੋ ਆਉਣੀ ਹੈ? ਜੰਗਲਾਂ ਦੀਆਂ ਅਵਾਨਾਂ ਵੀ ਜਾਣ ਨੂੰ ਫਿਰਦਾ ਤੂੰ, ਉੱਥੇ ਤਾਂ ਬੜੇ ਬੜੇ ਸ਼ੇਰ ਬਾਹਰ ਫਿਰਦੇ ਹਾਂ, ਕਿਸੇ ਨੇ ਤੇਰੀ ਕੋਈ ਗ੍ਰਾਹੀ ਕਰਨੀ ਹੈ, ਵੱਡਾ ਹੋ ਕੇ ਕਰਨ ਲਈ ਅਜੇ ਬਹੁਤ ਛੋਟੀ ਉਮਰ ਹੈ। ਪਰ ਸਾਧ ਸਿੰਘ ਜਦੋਂ ਰਾਗ ਲੱਗਦਾ ਹੈ ਉਹੀ ਜਾਣਦਾ ਜਿਹਨੂੰ ਲੱਗੇ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਣਿਆਲੇ ਪੀਰ, ਜਿਹਨੂੰ ਲੱਗਦੀ ਹੈ ਕੋਈ ਜਾਣੇ ਦੂਜਾ ਕੌਣ ਜਾਣ। ਜਿਸ ਤਨ ਲੱਗੀਆਂ ਸੋਈ ਤਨ ਜਾਣੇ
ਸੋਈ ਸਾਨੂੰ दरिया में कहा था
थी, मैं बहुत बेवसा, फिर किसने तो जान नहीं देना, मेरा मन तो इतना दुखी है, इधर साहब कोई नहीं, इतनी देर तक, तीन देर तक मैं गुरु की प्रसन्नता नहीं हासिल कर लेता, रात में सुत्या पे अभी रात मातम देखा पूरी पूरी नींद बच है, उसका है चार छेरे परिक्रमा दिता है, माता दे नमस्कार करता है, आहिस्ता घरों निकल जाता, पता नहीं पांच साल का बच्चा कभी घरों नहीं सी निकलिया है, राज सकती है, पर जिंदला रोइया निर्भय हुए रात में कौन निकलता, जंगलों दिया वालों कौन जाता है, कम दिल आदमी तो अपने दरवाजे को बाहर नहीं निकलता, लेकिन जंगलों बेपरवाह होया जा रहा है, शेर बाघ आदमी सन किसी की परवाह नहीं करते, यह जो विरागी पुरुष ने शेर बाघ भी कुछ नहीं किया करते, वायु की कुदरत है, स्वयं करके किसी यह जो थान पहुंच जाता है, वही कुछ पहुंचते हैं जो सिर्फ प्रभु भक्ति करना चाहते हैं, करो यू वैरावान होके तुर जाता है, बाहर चलिया कर तक मन वैरागी होए सकी, मन होके से वैरागी
साल की आयु देवी उसकी छह
ਆਜ਼ਾਦੀ ਦੀ ਇਹ ਜਿਹੇ ਰਾਜਧਾਨੀ ਵਿਚ ਸਮਾਂ ਨੂੰ ਗੁਜ਼ਰਿਆ ਪਰ ਉਸਦੇ ਕਿਸ ਨੂੰ ਦੁਨੀਆਂ ਦੇ ਸੁੱਖਾਂ ਨੇ ਸੰਤੁਸ਼ਟ ਨਾ ਕੀਤਾ। ਉਹਦੇ ਮਨ ਦੇ ਗੈਪ ਨੂੰ ਕੋਈ ਚੀਜ਼ ਭਰ ਨਾ ਸਕੀ, ਇਸ ਕਰਕੇ ਕੋਈ ਖਾਲੀ ਪਰ ਉਸਨੂੰ ਅੰਦਰ ਚਿਸ਼ਤਾ ਹੀ ਹੈ। ਕਿਤਨਾ ਰਾਜ ਸਾਫ਼ ਹੋ ਕੇ ਫਿਰ ਕੁਛ ਨਹੀਂ, ਪਰ ਅਜੇ ਗੱਲ ਇੰਨੀ ਸੀ, ਉਸਦੇ ਪਿਤਾ ਦਾ ਹੁਕਮ ਸੀ ਵੀ ਚਾਰ ਦੀਵਾਰੀ ਤੋਂ ਬਾਹਰ ਨਹੀਂ ਇਸਨੂੰ ਜਾਣ ਦੇਣਾ, ਜਿਤਨੇ ਸੁੱਖ ਹਨ ਇਸ ਨੂੰ ਅੰਦਰ ਹੀ ਮੁਹੱਈਆ ਹੋਣ। ਐਸਾ ਹੀ ਹੋਇਆ, ਉਹ ਚਾਹੁੰਦਾ ਸੀ ਆਪਣੇ ਪਰਜਾ ਨੂੰ ਦੇਖਣਾ, ਜਿੰਨੀ ਦੇਰ ਤੱਕ ਮੈਂ ਆਪਣੀ ਪਰਜਾ ਨੂੰ ਨਹੀਂ ਮਿਲਦਾ, ਉਹਨਾਂ ਨੂੰ ਨਹੀਂ ਦੇਖਦਾ, ਉਹਨਾਂ ਦੀ ਹਾਲਤ ਨਹੀਂ ਦੇਖਦਾ, ਮੈਂ ਉਹਨੂੰ ਸੁੱਖ ਕਿਵੇਂ ਦੇ ਸਕਾਂਗਾ, ਅੱਜ ਮੈਂ ਕੱਲ ਨੂੰ ਰਾਜਾ ਬਣਿਆ। ਸਹੀਆਂ ਕਰਕੇ ਉਸਦੇ ਪਿਤਾ ਦਾ ਭਾਵੇਂ ਹੁਕਮ ਨਹੀਂ ਸੀ, ਪਰ ਅੱਜ ਚੰਨਾ ਜੋ ਕਿ ਉਸ ਦੀ ਬੱਗੀ ਜੋਇਆ ਕਰਦਾ, ਉਹਨਾਂ ਸਮਿਆਂ ਵਿਚ ਇਹ ਮੋਟਰਾਂ ਨਹੀਂ ਸਨ, ਬੱਗੀਆਂ ਹੁੰਦੀਆਂ ਇੱਕ ਘੋੜ ਦੀ ਚਮਕਣ ਦੋ ਘੋੜ ਦੀ ਬੱਗੀ ਚਾਰ ਦੀ ਅੱਖੀ ਕੈਸਾ ਹੁੰਦਾ ਸੀ, ਸੁਨਹਿਰੀ ਰੁਪਹਿਰੀ ਤੀਆਂ ਵਾਲੀ ਬੱਗੀ ਜੋੜ ਕੇ ਚੰਨਾ ਲਾਇਆ। ਸੋ ਉਸਦੇ ਵਿਚ ਬੈਠ ਗਿਆ, ਹੁਕਮ ਕੀਤਾ ਕਿ ਚਾਰ ਦੀਵਾਰੀ ਵੱਲ ਜਿਹੜਾ ਸ਼ਹਿਰ ਵੱਲ ਦਰਵਾਜ਼ਾ ਜਾਂਦਾ ਉਹ ਖੋਲਿਆ ਜਾ। ਅੱਜ ਉਹ ਜਿੰਨਾ ਸੋਚਦਾ ਹੈ ਬੁੱਧੀ ਚਲਾਉਣ ਵਾਲਾ ਸ਼ਹਿਜ਼ਾਦੇ ਦੇ ਦਿਲ ਵਿਚ ਅੱਜ ਕੀ ਸੁਣਾਈ, ਅੱਜ ਪਿਤਾ ਦੀ ਆਗਿਆ ਭੰਗ ਕਰਕੇ ਵੀ ਸ਼ਹਿਰ ਨੂੰ ਜਾ ਰਿਹਾ ਹੈ। ਨੌਕਰ ਦਾ ਫਰਜ਼ ਸਵਾਮੀ ਦਾ ਹੁਕਮ ਮੰਨਣਾ, ਕਿਤਨੀ ਜ਼ਰੂਰ ਸੋਚਦਾ ਹੈ ਕਿ ਕੁਛ ਨਹੀਂ ਸਕਦਾ। ਕਹਿਣ ਲੱਗਿਆ ਸ਼ਹਿਰ ਦੇ ਦਰਮਿਆਨ ਦੇ ਬਾਜ਼ਾਰ ਵਿਚ ਅੱਗੇ ਬੜੀ ਭੀੜ ਭਾੜ, ਜਾਂਦਿਆਂ ਜਾਂਦਿਆਂ ਬੱਗੀ ਰੋਕ ਦਿੱਤੀ ਗਈ। ਕਿਉਂ ਕੀ ਗੱਲ? ਉਸਦੇ ਮੂਹਰੇ ਦੀ ਇੱਕ ਬਹੁਤ ਨਹੀਂ ਬਹੁਤ ਕਮਜ਼ੋਰ ਬਹੁਤ ਬੁੱਢਾ ਆਦਮੀ ਜਿਹਦੀ ਕਮਰ ਕਮਾਨ ਨਾਲ ਰਿੰਗੀ ਹੋਈ, ਹੱਥ ਵਿਚ ਲੱਕੜੀ ਛੋਟੀ, ਸਰੀਰ ਤੇ ਜੁੜੀਆਂ ਪਈਆਂ, ਅੱਖਾਂ ਚ ਪਾਣੀ ਗਿਰਦਾ, ਮੂੰਹ ਚ ਦੰਦ ਨਾ ਹੋਣ ਕਰਕੇ ਲਾਹਾਂ ਗਿਰਦੀਆਂ, ਔਰ ਸਰੀਰ ਦੇ ਉੱਪਰੋਂ ਚਮੜਾ ਜਿਹੜਾ ਸੀ ਹੱਡਾਂ ਤੋਂ ਅਲਹਿਦਾ ਹੋ ਚੁੱਕਾ ਸੀ। ਦੇਖ ਕੇ ਹੀ ਮੰਤਰੀ ਸਾਹਿਬ ਤਰਸਵਾਨ ਪੁਰਸ਼ ਨੂੰ ਬਹੁਤ ਦੁਖਦਾਇਕ ਪ੍ਰਤੀਤ ਹੁੰਦੀ ਸੀ। ਉਹ ਮੁੰਡਾ ਸੜਕ ਗੁਜ਼ਰ ਰਿਹਾ ਹੈ, ਕਿਸੇ ਚੀਜ਼ ਦੀ ਦਾਲ ਗੁਰੂ ਜੀ ਨੇ ਵੀ ਖਿਆਮ ਦੱਸਿਆ ਹੈ, ਸਿਰਫ ਪਗ ਡਗ ਮੰਗੇ ਨੈਣ ਜੋਤ ਤੇ ਨੀਨ ਸੌ ਨਾਮ ਸਿਰ ਕੰਬਣ ਲੱਗ ਪਿਆ, ਸਿਰ ਪਗ ਡਗ ਮੰਗੇ ਪੈਰ ਜਿਹੜੇ ਹੁਣ ਸਿਰ ਥਿਰਕਣ ਲੱਗ ਪਏ ਤਾਕਤ ਨਾ ਹੋਣ ਕਰਕੇ, ਅੱਖਾਂ ਦੀ ਜੋਤ ਘੱਟ ਗਈ ਜਿਸਨੂੰ ਹੱਟ ਗਿਆ, ਮੂੰਹ ਚ ਦੰਦ ਉੱਖੜ ਗਏ, ਕਿਸੀ ਤਰ੍ਹਾਂ ਸਰੀਰ ਦੀ ਹਾਲਤ ਹੋ ਗਈ। ਐ ਇਨਸਾਨ ਤੇਰੀ ਇਹੋ ਜਿਹੀ ਹਾਲਤ ਹੋ ਗਈ, ਪਰ ਸ਼ਰਤ ਹੈ ਮੂੰਹ ਦੇ ਮੌਤ ਦੇ ਮੂੰਹ ਵਿਚ ਪਿਆ ਹੋਇਆ ਵੀ ਅਜੇ ਵੀ ਤੂੰ ਰੱਬ ਦਾ ਨਾਂ ਨਹੀਂ ਲੈਂਦਾ। ਤਾਂ ਹੀ ਕਿਸੀ ਮੌਕੇ ਕਬੀਰ ਜੀ ਨੇ ਐਸੇ ਵਿਚਾਰ ਨੂੰ ਕਰਕੇ ਦੱਸਿਆ ਸੀ, ਕਾਲੇ ਚੈਨੇ ਸੋਨਿਆਂ ਦੀ ਕੁਵਾਰੀ ਆ ਗਈ ਹੈ,
ਕਦਮ ਜਾ ਕੇ ਫਿਰ ਭੁੱਲ ਗਿਆ ਪੁੱਛਣਾ ਇਹਦੇ ਨੇ ਕੀ ਥਾਵਾਂ ਇਹਦੇ ਨਾਲ ਐਨਆਰਸੀ ਜਿਹੜੀ ਸਭ ਮਿਲਾ ਕੇ ਦੇਖ ਤੋਂ ਮਿਲ ਗਿਆ ਫਿਰ ਮੁੜ ਕੇ ਆ ਕਹਿੰਦੇ ਕੀ ਖਾਵਾਂ ਇਹਦੇ ਨਾਲ ਕਹਿੰਦਾ ਖਿਚੜੀ ਖਿਚੜੀ ਕਰਦਾ ਚੱਲਿਆ ਗਿਆ ਯੂਨਿਟ ਤੁਰੀ ਨੀ ਜਾਂਦਾ ਖਿਚੜੀ 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 ਕਰਦਾ ਤੁਰਿਆ ਜਾਂਦਾ ਅੱਗੇ ਇੱਕ ਕਿਸੇ ਖਾਈ ਨੇ ਜਾਲੀ ਪਾਣੀ ਹੋਈ ਸੀ ਜਾਨਵਰ ਫੜਨ ਵਾਸਤੇ ਜਾਨਵਰ ਚੋਗਾ ਕਲਾਰਾ ਹੋਇਆ ਸੀ ਜਾਨਵਰ ਆ ਕੇ ਬਹਿੰਦੇ ਖਾਈ ਚ ਫਸ ਜਾਂਦੇ ਫੜ ਕੇ ਲੈ ਜਾਂਦਾ ਵੇਚ ਦਿੰਦਾ ਮਾਰ ਕੇ ਖਾ ਜਾਂਦਾ ਇਹ ਸੀ ਉਹਦਾ ਕੰਮ ਸੋ ਖਿਚੜੀ ਖਿਚੜੀ ਤਾਂ ਭੁੱਲ ਗਿਆ ਸਾਜੜੀ ਸਾਜੜੀ ਕਰਨ ਲੱਗ ਗਿਆ ਹਾਂਜੀ ਹੋਰ ਖਾਈ ਪੀਣੀ ਸੀ ਕੋਈ ਜਾਨਵਰ ਫਸੇ ਸਨ ਉੱਥੇ ਖੜ ਕੇ ਕਹਿਣ ਲੱਗਿਆ ਸਾਜੜੀ ਸਾਜੜੀ ਉਹ ਬੁੱਧਕ ਨੇ ਦੇਖਿਆ ਵੀ ਮੈਂ ਤਾਂ ਇਹਨਾਂ ਨੂੰ ਫੜਦਾ ਇਹਨਾਂ ਨੂੰ ਫੜਾਉਂਦਾ ਕਿਉਂ ਦੋ ਚਾਰ ਰੱਖੀਆਂ ਫਸ ਕੇ ਮਾਰੇ ਕਹਿੰਦੇ ਤੈਨੂੰ ਕਿਹਨੇ ਦੱਸਿਆ ਕਹਿੰਦੇ ਮੈਨੂੰ ਤਾਂ ਕੀ ਮੈਂ ਨੀ ਦੱਸਿਆ ਕਹਿੰਦਾ ਇਹਨਾਂ ਕਹਿ ਤੂੰ ਦੱਸ ਦੇ ਕਹਿੰਦੇ ਜੋ ਕੁਛ ਕਹਿੰਦਾ ਕਹਿੰਦਾ ਇਉਂ ਕਹਿ ਆਉਂਦੇ ਜਾਓ ਫਸਦੇ ਜਾਓ ਬਹੁਤ ਅੱਛਾ ਕਹਿੰਦਾ ਅਹੀਂ ਕਹੀ ਜਾਂਦਾ ਆਉਂਦੇ ਜਾਓ ਫਸਦੇ ਜਾਓ ਆਉਂਦੇ ਜਾਓ ਫਸਦੇ ਜਾਓ ਤੇ ਰੱਟਣ ਲਾਈ ਨੀ ਜਾਂਦਾ ਅੱਗੇ ਜਾ ਕੇ ਚੋਰ ਚੋਰੀ ਕਰੀ ਆਉਂਦੇ ਸਨ ਇਹ ਲਫ਼ਜ਼ ਦੇਖ ਕੇ ਖੜ ਕੇ ਕਹਿੰਦੇ ਆਉਂਦੇ ਜਾਓ ਫਸਦੇ ਜਾਓ ਉਹਨਾਂ ਸੋਚਿਆ ਸਾਨੂੰ ਸੋਹਣਾ ਚਾਹੁੰਦਾ ਉਹਨਾਂ ਨੇ ਹੋਰ ਕੁੱਟਿਆ ਕਹਿਣਗੇ ਕੀ ਕਹਾਂ ਕਹਿਣਗੇ ਲਿਆਉਂਦੇ ਜਾਓ ਧਰਦੇ ਜਾਓ ਕਈ ਕਹਿਣ ਲੱਗ ਪਿਆ ਉਹ ਲਿਆਉਂਦੇ ਜਾਓ ਧਰਦੇ ਜਾਓ ਅੱਗੇ ਜਾ ਕੇ ਇੱਕ ਕੋਈ ਮੁਰਦਾ ਸੀ ਉਸਨੂੰ ਸ਼ਮਸ਼ਾਨ ਭੂਮਿਕਾ ਵਿਚ ਫੁੱਕਣ ਵਾਸਤੇ ਜਾ ਰਹੇ ਸੀ ਉੱਥੇ ਖੜ ਕੇ ਬਹੁਤ ਸਾਰੇ ਆਦਮੀ ਪਿੱਛੇ ਸਨ ਕਹਿਣ ਲੱਗਾ ਲਿਆਉਂਦੇ ਜਾਓ ਧਰਦੇ ਜਾਓ ਉਹਨਾਂ ਸੋਚਿਆ ਸਾਰੀ ਦੁਨੀਆਂ ਨੂੰ ਮਾਰ ਕੇ ਖੁਸ਼ ਹੈ ਉਹਨੂੰ ਬਹੁਤ ਕੁੱਟਿਆ ਉਹਨਾਂ ਨੇ ਕਹਿਣਗੇ ਤੁਸੀਂ ਤਾਂ ਦੋ ਮਿੰਟਾਂ ਮਿਲਿਆ ਜੀ ਹੁਣ ਕੀ ਕਹਾਂ ਕਹਿੰਦੇ ਕਹਿ ਇਹ ਦਿਨ ਰੱਬ ਕਿਸੇ ਨੂੰ ਨਸੀਬ ਨਾ ਕਰੇ ਕਹੀ ਜਾਂਦਾ ਹੈ ਅੱਗੇ ਸ਼ਾਹੂਕਾਰ ਦੇ ਲੜਕੇ ਦੀ ਸ਼ਾਦੀ ਬੜੇ ਧੂਮਧਾਮ ਨਾਲ ਬਰਾਤ ਆ ਰਹੀ ਸੀ ਉੱਥੇ ਖੜ ਕੇ ਉੱਚੀ ਉੱਚੀ ਉਹਨਾਂ ਵੱਲ ਮੂੰਹ ਕਰਕੇ ਕਹਿਣ ਲੱਗ ਪਿਆ ਇਹ ਦਿਨ ਰੱਬ ਕਿਸੇ ਨੂੰ ਨਸੀਬ ਨਾ ਕਰੇ ਉਹਨਾਂ ਨੇ ਖੂਬ ਕੁੱਟਿਆ ਕਹਿਣ ਲੱਗੇ ਕੁਸ਼ਗਨਾ ਆਦਮੀ ਖੁਸ਼ੀਆਂ ਵਿੱਚ ਇਹੀਆਂ ਜਿਹੀਆਂ ਗੱਲਾਂ ਕਹਿੰਦੇ ਇਹੀਆਂ ਜਿਹੀਆਂ ਜਦੋਂ ਉਹਦੇ ਕਈਆਂ ਦਾ ਅਖੀਰ ਘਰ ਆ ਗਿਆ ਉਹਦਾ ਘਰ ਆ ਕੇ ਕਹਿਣ ਲੱਗਾ ਹਕੀਮ ਨੇ ਬੜੀਆਂ ਜੁੱਤੀਆਂ ਪਵਾਈਆਂ ਮੇਰੇ ਮੂਰਖਤਾਈ ਆਪਣੀ ਦੋਸ਼ ਇਸੇ ਤਰ੍ਹਾਂ ਇਹ ਜੇ ਗੁਰੂ ਜੀ ਕਹਿੰਦੇ ਅਸੰਖ ਮੂਰਖ ਅੰਧ ਪੁਰ ਰਾਜਾ ਤੂੰ ਜਦੋਂ ਰਾਣੀ ਨੇ ਕਿਹਾ ਬੜਾ ਮੂਰਖ ਹੈ ਤਜੰਨੀ ਕਰਦਾ ਜਿਹੜੀ ਚੀਜ਼ ਨੌਜਵਾਨ ਪਰ ਉਸਦੇ ਦਿਮਾਗ ਚ ਹੀ ਨੀ ਆਈ ਗੱਲ ਸਾਰੀ ਉਮਰ ਕਹਿੰਦੇ ਲੰਘ ਕੇ ਅਸੀਂ ਵਿਅਰਥ ਹੋ ਗਿਆ ਕਹਿਣ ਲੱਗੀ ਤੂੰ ਮੂਰਖ ਹੈ ਬੁੱਢਾ ਹੋ ਗਿਆ ਅਜੇ ਵੀ ਤੈਨੂੰ ਸਮਝ ਨਹੀਂ ਆਇਆ ਉਹਨੇ ਵਜ਼ੀਰ ਨੂੰ ਕਿਹਾ ਕੁਛ ਮੂਰਖ ਇਕੱਠੇ ਕਰੋ ਮੈਂ ਮੂਰਖ ਦੇਖਣਾ ਚਾਹੁੰਦਾ ਮੂਰਖ ਇਕੱਠੇ ਕਰ ਲਏ ਹੁਣ ਕਹਿੰਦੇ ਤੁਸੀਂ ਮੂਰਖ ਹੋ ਕਹਿਣਗੇ ਜੀ ਹਾਂ ਦੋਸਤੋ ਸਭ ਤੋਂ ਜ਼ਿਆਦਾ ਮੂਰਖ ਕਿਹੜਾ ਹੈ ਅੱਗੇ ਰੋ ਕੇ ਕਹਿੰਦਾ ਮੈਂ ਉਹਨੇ ਇੱਕ ਸੋਨੇ ਦੀ ਛਿੜੀ ਦੇ ਦਿੱਤੀ ਕਹਿਣ ਲੈ ਆ ਲੈ ਜਾ ਆਪ ਤੂੰ ਵੀ ਜ਼ਿਆਦਾ ਮੂਰਖ ਢੂੰਢ ਕੇ ਲਿਆ ਤੂੰ ਇਹ ਛੱਡੀ ਉਸਨੂੰ ਦੇਣੀ ਹੈ ਜਾਂ ਫਿਰ ਤੂੰ ਵੀ ਜ਼ਿਆਦਾ ਮੂਰਖ ਹੋਵੇ ਕੋਈ ਹੈ ਉਹ ਛੱਡੀ ਲੈ ਗਿਆ ਫਿਰਦਾ ਆ ਗਿਆ ਫਿਰਦਾ ਆ ਗਿਆ ਕੋਈ ਨਾ ਉਹਨੂੰ ਆਪ ਤੋਂ ਜ਼ਿਆਦਾ ਮੂਰਖ ਲੱਭਿਆ ਲਿਖਾਈ ਨਹੀਂ ਦਿੱਤਾ ਆਪਣੀ ਅਕਲ ਦੇ ਮੁਤਾਬਕ ਦੁਨੀਆਂ ਪ੍ਰਤੀਤ ਹੁੰਦੀ ਹੈ ਜੇ ਆਪਾਂ ਹੁੰਦਾ ਵੈਸੀ ਦੁਨੀਆਂ ਦੀ ਹੈ ਕਿਸੇ ਮੌਕੇ ਕ੍ਰਿਸ਼ਨ ਜੀ ਨੇ ਯੁਧਿਸ਼ਠਿਰ ਨੂੰ ਕਿਹਾ ਜੋ ਸਤਵਾਦੀ ਸੀ ਕਹਿਣਗੇ ਸ਼ਹਿਰ ਦੇ ਵਿੱਚੋਂ ਹਸਤਨਾਪੁਰ ਵਿੱਚੋਂ ਝੂਠਾ ਆਦਮੀ ਢੂੰਡ ਕੇ ਲਿਆ ਸਾਰੇ ਸ਼ਹਿਰ ਵਿੱਚ ਹੈ ਉਹ ਕਿਉਂਕਿ ਸਤਵਾਦੀ ਸੀ ਜੈਸਾ ਆਪਣਾ ਮਨ ਵੈਸੀ ਦੁਨੀਆਂ ਪਾਸਦੀ ਹੈ ਉਹਨੂੰ ਕੋਈ ਨਾ ਲੱਭੇ ਝੂਠਾ ਆਦਮੀ ਸ਼ਾਮ ਨੂੰ ਕਰਾ ਕਹਿੰਦੀ ਮੈਨੂੰ ਤਾਂ ਕੋਈ ਲੱਭਦਾ ਨਹੀਂ ਹੈ ਜੇ ਕਿਸੇ ਦਾ ਨਾਂ ਲਾਉ ਤਾਂ ਮੈਂ ਲਿਆ ਸਕਦਾ ਦੂਸਰੇ ਦਿਨ ਦੁਰਯੋਧਨ ਜੋ ਕਿ ਬੜਾ ਕਪਟੀ ਛਾਈ ਹੈ آدمی ڈھونڈ کے لیا شہر روڈ ہے وہ بھی شہر پھریا فردیا فردیا وہ اپنا من کپڑی سی ہر کوئی دوست نظر آ گئے وہ شام آ کے کہنا کہ دنیا کوئی سچا آدمی سارے کپڑے جی اپنا من ویسی دنیا پاستی ہے بڑی دیر تک پھرتا رہے اتنے راجا بیمار ہو گیا بیمار بھی بڑا سخت ہوا اتنے تک موت تک نوبت آ گئی تھوڑا جیتا پرونا پرتیت ہوں پھر پھرتا مورک آ گیا جدو ان کوئی نہ لگا مورک بھی راجے کی چھٹی واپس پہ انہوں نے لگتا نہیں پڑا آ گیا راجا پہ بیمار ڈاکٹر حکیم بہت کول بیٹھے ہیں ہاتھ نبزا پڑی بیٹھے ہیں آ کے کھڑ گیا راجا کہنا کیوں رہی تین یار مورک نہ کو لبیا کہنا جی مینو تو پھر لبیا نہیں تھی دسو پے تھی کی حالت ہے کہنے لگا میں تو بس سمجھ دے پیا ہوا اگے چلنے تیار ہوں پھر وہ پوچھنے لگیا چھٹی پڑی سی جس مورتی کہنے راجے تھی چلن تیار ہو پھر نال کہ چیز جائے گی کی تھی سارا دیس جہاں ہزار مربع میلا نال لے جاؤ گے کہ جانا پھر کہنا کہ فوجیں نے انیاں تھوڑے کول ہو جان گیا انہوں نے بھی نہیں جانا پھر پولیس ہے اتنی وہ بھی نہیں جائے گی اس علاوہ ہاسپٹل دے میں یہ بھی نال جانا تھوڑیاں رانیاں ہیں بچے ہیں یہ بھی نہیں جان گے خزانے ہیں یہ بھی نہیں نال جان گے پھر کہیں گے نال کی جو کچھ بھی نہیں خالی ہے خالی چھڑی اس کے مورے رکھ کے لگا تم بہت مورک مینو کوئی نہیں جدو کوئی چیز نہ نال جان والی انہوں نے تو پیار کریں گیا جہی چیز نال جان والی سی وہ اکٹھی کسی نام روکی سن پھر تو مورک ہو کون ہو سکتا ہے رانی نے گل اسی واسطے تین کہی تو بڑا مورک ہے تو بجن نہیں کرتا جہی چیز نال جان والی ہے وہ تو کرتا نہیں ہے اور مورک تد کے ہو سکتی ہو سکتے گروی چلے تو کہنے ہیں ਰੱਬ ਵਿਚ ਕਮਲ ਵਿਚ ਕਮਾਨ ਵਾਂਗੂ ਕੁੱਬ ਪਿਆ ਹੋਇਆ ਹੈ ਤੇ ਜੁੜਨੀਆਂ ਪਈਆਂ ਹੱਡੀਆਂ ਉਹ ਮਾਸ ਲੈ ਚੁੱਕਿਆ ਐਸੀ ਹਾਲਤ ਨਸਾਂ ਵਸਾਂ ਤੁਰਦਾ ਦੇ ਕੇ ਬੱਗੀ ਖਾਣੀ ਪਈ ਉਸਨੂੰ ਕਿਉਂਕਿ ਉਸ ਕਦਮ ਨਹੀਂ ਸੀ ਉਠਾਇਆ ਜਿਹਨਾਂ ਉਹ ਸੜਕ ਗੁਜ਼ਰ ਰਿਹਾ ਸੀ ਐਸਾ ਨਾ ਹੋ ਕਿਤੇ ਬੱਗੀ ਦੇਖਾ ਆ ਜਾਏ ਤੇ ਬੱਗੀ ਰੋਕੀ ਜਿੰਨਾ ਉਸ ਬੱਗੀ ਚਲਾਉਣ ਵਾਲੇ ਨੇ ਸ਼ਹਿਜ਼ਾਦਾ ਸ਼ਿਦਾਰ ਪੁੱਛਦਾ ਹੈ ਜਿੰਨਾ ਕਿਆ ਬਾਤ ਹੈ ਬੱਗੀ ਕਿਉਂ ਰੋਕੀ ਹੈ ਕਹਿਣਗੇ ਸਰਕਾਰ ਅੱਗੇ ਇੱਕ ਬਹੁਤ ਵਿਰਧ ਆਦਮੀ ਹੈ ਜਿਸ ਤੋਂ ਮਸਾਂ ਮਸਾਂ ਤੁਰ ਹੁੰਦਾ ਹੈ ਹੌਲੀ ਹੌਲੀ ਕਦਮ ਉਠਾਉਂਦਾ ਹੈ ਐਸਾ ਨਾ ਹੋ ਕਿਤੇ ਬੱਗੀ ਹੇਠਾਂ ਆ ਜਾਏ ਇਹਦੇ ਗੁਜ਼ਰੇ ਤੋਂ ਬਾਅਦ ਮੈਂ ਬੱਗੀ ਚਲਾਵਾਂਗਾ ਇਸਦੇ ਬਚਾਅ ਵਾਸਤੇ ਮੈਂ ਬੱਗੀ ਰੋਕੀ ਹੈ ਬੁੱਢਾ ਉਸਨੂੰ ਕਿਉਂਕਿ ਉਸ ਚਾਰ ਦੀਵਾਰ ਵੀ ਅੰਦਰੋਂ ਬਾਹਰ ਨਿਕਲਣ ਨੂੰ ਨਹੀਂ ਦਿੱਤਾ ਗਿਆ ਸੰਸਾਰ ਦੀ ਦੁੱਖ ਰੂਪੀ ਸਾਈਡ ਉਸਨੂੰ ਦਿਸੀ ਨਹੀਂ ਸੀ ਦਿੱਤੀ ਗਈ ਅਜੇ ਤੱਕ ਸੋ ਇਹ ਜੋ ਸੁੱਖਾਂ ਕੋਲ ਜਾਇਆ ਹੋਇਆ ਸੀ ਜਿਸ ਵਕਤ ਉਸਨੇ ਬੁੱਢੇ ਦਾ ਨਾਂ ਸੁਣਿਆ ਚਾਠੀ ਨੀਚੇ ਉਤਰਿਆ ਬੱਗੀ ਤੇ ਛਾਲ ਮਾਰ ਕੇ ਉਹਦੇ ਵੱਲ ਤੱਕਦਾ ਅੱਗੇ ਜਾ ਕੇ ਕਦੇ ਉਹਦਾ ਚਿਹਰਾ ਦੇਖਦਾ ਕਮਰ ਦੇਖਦਾ ਹੈ ਉਹਨੂੰ ਜੋ ਲਾਣਾ ਗਿਰਦੀਆਂ ਦੇਖਦਾ ਹੈ ਅੱਜ ਪਾਣੀ ਜਾਂਦਾ ਦੇਖਦਾ ਹੈ ਜਿਸ ਵਿੱਚ ਬਹੁਤ ਕਰਨਾ ਫਿਰ ਹੌਲੀ 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 ਬੁੱਟਰ ਗੁਜ਼ਰ ਗਿਆ ਸੋ ਸ਼ਹਿਜ਼ਾਦਾ ਬੱਗੀ ਚ ਬੈਠ ਗਿਆ ਤੇ ਹੁਣ ਬੱਗੀ ਚਲਾ ਦਿੱਤੀ ਗਈ ਪੁੱਛਣ ਲੱਗਿਆ ਜਾਂਦਾ ਜਾਂਦਾ ਚੰਨਾ ਇਹ ਬੁੜੇਪਾ ਸਭ ਨੂੰ ਆਉਂਦਾ ਇਹ ਗਰੀਬਾਂ ਨੂੰ ਵੀ ਆਉਂਦਾ ਹੈ ਕਹਿੰਦੇ ਸਰਕਾਰ ਇਹ ਇਸਰੀ ਕਾਨੂੰਨ ਹੈ ਜਿਹਾ ਜਿਹਾ ਗਰੀਬ ਵਾਸਤੇ ਉਹ ਜਿਹਾ ਅਮੀਰ ਵਾਸਤੇ ਉਹ ਜਿਹਾ ਰਾਜੇ ਰਾਣੀ ਵਾਸਤੇ ਜਨਮ ਲੈਣਾ ਬਚਪਨ ਜਵਾਨੀ ਬੁਢਾਪਾ ਇਹ ਖੜਕੂਆਂ ਸਾਹਿਬ ਜਿਹੜਾ ਸਰੀਰ ਹੈ ਸਾਰਿਆਂ ਵਾਸਤੇ ਕਿਹਾ ਜਾਈ ਹੈ ਸਮੇਂ ਅਨੁਸਾਰ ਅਗਰ ਇਸ ਸਮੇਂ ਤੱਕ ਕੋਈ ਪਹੁੰਚ ਜਾਏ ਇਹ ਜਿਹੀ ਹਾਲਤ ਹੋ ਜਾਇਆ ਕਰਦੀ ਹੈ ਸੋ ਇਹ ਸੁਣ ਕੇ ਚਿੱਤ ਵਿੱਚ ਕੁਛ ਵੈਰਾਗ ਵੀ ਹੈ ਇਹ ਸਰੀਰ ਇਹੋ ਜਿਹੀ ਹਾਲਤ ਹੋ ਜਾਂਦੀ ਹੁੰਦੀ ਹੈ ਇਸ ਜਵਾਨੀ ਤੇ ਲਾਂਘ ਹੈ ਕਿਤੇ ਸ਼ਾਦਿਕ ਵੈਰਾਗ ਹੋ ਗਿਆ ਕੁਛ ਸੋਚਦਾ ਜਾਂਦਾ ਵੀ ਜੇ ਇਹੋ ਜਿਹੀ ਹਾਲਤ ਹੋਣੀ ਹੈ ਇਹ ਬੁਢਾਪਾ ਛੁਪਿਆ ਪਿਆ ਇਹਦੇ ਜਵਾਨੀ ਦੇ ਪਿੱਛੇ ਤਾਂ ਇੱਕ ਹੀ ਜ਼ਿੰਦਗੀ ਹੋਈ ਅਖੀਰ ਅੱਗੇ ਜਾਂਦੇ ਜਾਂਦੇ ਫਿਰ ਬੱਗੀ ਰੋਕ ਦਿੱਤੀ ਜੀ ਪੁੱਛਣ ਲੱਗਾ ਕਿਉਂ ਇਹ ਕੋਈ ਐਸਾ ਬਿਮਾਰ ਆਦਮੀ ਸੀ ਉਹਨੂੰ ਬਹੁਤ ਸਖ਼ਤ ਤਕਲੀਫ਼ ਸੀ ਕੋਈ ਲੋਕ ਇਕੱਠੇ ਹੋਏ ਖੜੇ ਜਿਨ੍ਹਾਂ ਵਿਚ ਕਈ ਵੈਦ ਹਕੀਮ ਵੀ ਸਨ ਉਪਚਾਰ ਇਲਾਜ ਕਰ ਰਹੇ ਸਨ ਉਹਦਾ ਉਪਾਅ ਕਰ ਰਹੇ ਸਨ ਕਿਵੇਂ ਨਾ ਕਿਵੇਂ ਸੁਖੀ ਕਰੀਏ ਸੋ ਇਹਨਾਂ ਕਿਉਂ ਬੱਗੀ ਰੋਕੀ ਸਰਕਾਰ ਬਿਮਾਰ ਹੈ ਬਹੁਤ ਤਕਲੀਫ਼ ਹੈ ਸਖ਼ਤ ਤਕਲੀਫ਼ ਹੈ ਉਸਨੂੰ ਖੈਰਾ ਉਹ ਸ਼ਹਿਜ਼ਾਦਾ ਬੱਗੀ ਤੋਂ ਨੀਚੇ ਉਤਰ ਕੇ ਉਸ ਬਿਮਾਰ ਦੇ ਪਾਸ ਤੇ ਹੋਰ ਲੋਕ ਸਨ ਉਹਨਾਂ ਵਿਚ ਆ ਕੇ ਖੜਾ ਉਹਦੀ ਤਕਲੀਫ਼ ਜਿੱਦਣੀ ਸੀ ਉਹ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀ ਉਸ ਸੰਦੇਹ ਦੇਖ ਕੇ ਰਾਜ ਦੇ ਚਿੱਤ ਕਿੱਦਾਂ ਕਰਨ ਵਿੱਚ ਆਇਆ ਇਤਨਾ ਨਰਮ ਹੈ ਅਖੀਰ ਉਸਨੂੰ ਉਪਚਾਰ ਕਰਦੇ ਹਕੀਮ ਵੈਦ ਵਿੱਚ ਸਨ ਕੁਛ ਉਸਨੂੰ ਗਿਰਜ ਆਇਆ ਕੁਛ ਟਕਾ ਆਇਆ ਫਿਰ ਉਹ ਇੱਕ ਪਾਸੇ ਉਸਨੂੰ ਕਰ ਲਿਆ ਛੀੜ ਹੋ ਗਈ ਬੱਗੀ ਲੰਘਣ ਵਾਸਤੇ ਸ਼ਹਿਜ਼ਾਦਾ ਫਿਰ ਬੱਗੀ ਚ ਬੈਠ ਗਿਆ ਤੁਰੇ ਜਾਂਦੇ ਪੁੱਛਦਾ ਹੈ ਕਿੰਨਾ ਇਹ ਬਿਮਾਰੀ ਸਭ ਨੂੰ ਆਉਂਦੀ ਹੈ ਕਿ ਗਰੀਬਾਂ ਨੂੰ ਹੀ ਆਉਂਦੀ ਹੈ ਕਿ ਰਾਜਾ ਰਹਿਣ ਦੀ ਆਉਂਦੀ ਹੈ ਉਹ ਕਹਿੰਦੇ ਸਰਕਾਰ ਇਸਰੀ ਕਾਨੂੰਨ ਸਭ ਦੇ ਵਾਸਤੇ ਇੱਕੋ ਜਿਹਾ ਹੈ ਹਵਾ ਪਾਣੀ ਅੱਗ ਆਕਾਸ਼ ਸਭ ਦੇ ਵਾਸਤੇ ਇੱਕੋ ਜਿਹਾ ਇਸੀ ਤਰ੍ਹਾਂ ਬਚਪਨ ਜਵਾਨੀ ਬੁਢਾਪਾ ਬਿਮਾਰੀ ਤੰਦਰੁਸਤੀ ਸਭ ਦੇ ਵਾਸਤੇ ਇੱਕੋ ਜਿਹੀ ਹੈ ਗਰੀਬ ਹੈ ਭਾਵੇਂ ਬਾਦਸ਼ਾਹ ਇਹ ਸੁਣ ਕੇ ਹੋਰ ਜ਼ਿਆਦਾ ਵੈਰਾਗ ਅਗਰ ਇਸ ਸਰੀਰ ਦੇ ਵਿੱਚ ਇੰਨੀਆਂ ਬਿਮਾਰੀਆਂ ਛੁਪੀਆਂ ਹੋਈਆਂ ਹਨ ਤੇ ਲਾਣਤ ਇਹੋ ਜਿਹੇ ਸਰੀਰ ਨੂੰ ਇਸ ਦੇ ਵਾਸਤੇ ਕਿਆ ਕਰ ਹੈ ਜ਼ਿਆਦਾ ਵੈਰਾਗ ਹੋ ਗਿਆ ਸਾਧ ਨੂੰ ਅੱਗੇ ਜਾਂਦੇ 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 ਫਿਰ ਬੱਗੀ ਖੜਾ ਕਿਉਂ ਇੱਕ ਮੁਰਦਾ ਸੀੜੀ ਤੇ ਪਾਇਆ ਉਸਦਾ ਜਨਾਜ਼ੇ ਨੂੰ ਲੋਕ ਚਾਰ ਆਦਮੀਆਂ ਦਾ ਚੁੱਕਿਆ ਹੋਇਆ ਪਿੱਛੇ ਉਸਦੇ ਮਾਈ ਭਾਈ ਪਿੱਟੂ ਕਰਦੇ ਆ ਰਹੇ ਜੇ ਜਿਵੇਂ ਲੋਕ ਜਾਂਦੇ ਹੁੰਦੇ ਸੋ ਬੱਗੀ ਖੜੀ ਤੇ ਪੁੱਛਣ ਕਿਉਂ ਕੀ ਗੱਲ ਕਹਿੰਦੇ ਸਰਕਾਰ ਮੁਰਦਾ ਆ ਰਿਹਾ ਇਹ ਇਹਨਾਂ ਦੇ ਲੰਘਿਆਂ ਤੇ ਫਿਰ ਰਸਤਾ ਹੋਏਗਾ ਹੈ ਉਹਨਾਂ ਵੱਲ, ਉਸਦੇ ਵੱਲ ਵੀ ਦੇਖਿਆ ਜੀ, ਚੱਕੀ ਜਾਂਦੇ ਸੀ ਤੇ ਲੋਕਾਂ ਵੱਲ ਵੀ ਰਹਿੰਦੇ ਥੋਂਦੇ, ਦੁੱਖ ਤਕਲੀਫ ਸੀ, ਕਸ਼ਟ ਸੀ ਜਿਹਨਾਂ ਦੇ ਨਾਲ ਜ਼ਿਆਦਾ ਕੀਤੇ। ਅਸੀਂ ਲੰਘ ਗਏ ਬਗੀਚੇ ਬੈਠਿਆਂ, ਫਿਰ ਬਗੀਚੇ ਲਾ ਦਿੱਤੀ, ਪੁੱਛਣ ਗਿਆ ਕਿ ਉਹ ਚੰਨਾ ਇਹ ਮੌਤ ਸਭ ਨੂੰ ਹੁੰਦੀ ਹੈ ਕਿ ਗਰੀਬਾਂ ਵਾਸਤੇ ਵੀ ਹੈ ਜਾਂ ਕਿ ਅਮੀਰਾਂ ਜਾਂ ਰਾਜਾ ਰਾਣਿਆਂ ਨੂੰ ਵੀ ਹੁੰਦੀ ਹੈ। ਸਰਕਾਰ ਕਹਿਣਗੇ ਮੌਤ ਸਭ ਨੂੰ ਹੀ ਹੁੰਦੀ ਹੈ, ਮੌਤ ਦਾ ਮੇਵਾ ਸਭ ਨੂੰ ਚੱਖਣਾ ਪੈਂਦਾ ਹੈ। ਕਈ ਤਾਂ ਮਾਤਾ ਦੇ ਗੁਦਰ ਵਿਚ ਮਰ ਜਾਂਦੇ ਹਨ, ਕਈ ਬਚਪਨ ਵਿਚ ਮਰ ਜਾਂਦੇ ਹਨ, ਕਈ ਜਵਾਨੀ ਵਿਚ ਹੀ ਮਰ ਜਾਂਦੇ ਹਨ, ਕਈ ਬੁਢਾਪੇ ਤੋਂ ਬਾਅਦ ਤੋਂ ਕੋਈ ਉਮਰ ਨਹੀਂ ਨਾ ਮੰਨੀ ਹੈ। ਅਸੀਂ ਸਭ ਨੇ ਵੀ ਤੁਰ ਜਾਣਾ ਹੈ, ਰਾਜਾ ਰਾਣਾ ਰਵੀ ਰਹੀ ਰਵੀ ਰਾਣਾ ਰਾਣਾ ਕੋ ਰਹੇ ਰੰਗ ਨ ਤੂੰ ਫੁੱਕੀ ਵਾਰੀ ਆਪੋ ਆਪਣੀ ਕੋਈ ਨਾ ਬੰਨੇ। ਕੀਰਤਨ ਮੇਖਾਂ ਅਗਲੀਆਂ ਜਿੰਦਨ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਵਿਸਾਈ ਤੇ ਰੀਤਾ ਅੰਤ ਪ੍ਰਾਣੀ ਜ਼ਮੀਨ ਸੁਹਾਵਾ ਪਾਰ ਨਵਤ ਵੱਜੀ ਸਵਾਸ ਵਿੱਚ ਚੱਲਣ ਕਾ ਕਰ ਦੁਨੀਆਂ ਸੁਹਾਵਾ ਬਾਗ ਇੱਕ ਦਿਨ ਛੱਡ ਮੌਤ ਇਸ ਨੂੰ ਵੀ ਕਿਵੇਂ ਜਿੱਤਿਆ ਜਾ ਸਕਦਾ। تو مہاتما حیران ہو گئے بھی یہ جی سیانی گل اتنا چیت پچھلے رات شہزادہ ہو گئے ہاں ادھکاری ہے ادھکاری نو تھوڑا جا اپدیش بھی بہت زیادہ فلی پھوٹ ہو جایا کرتا ہے ہاں ادھکاری نو بہت اپدیش بھی اثر نہیں کریا کرتا سیم کر کے انہاں کے ہاں انہاں بھی جیت سکتا انہوں کی حد تو پرے ہو سکتا ہے انہوں دسیا انسان جسم من اور آتما تین چیزوں کا بنیا ہوا ہے جسم پنجا تتان کا ہے من بھی پنجا تتان کی سوکشم انس ہے آتما پرماتما کی انس ہے انہوں آتما کا سچتن روپ ہے وہ نہ جنم ہے نہ مرن ہے نہ وہ بڑھاپا ہے نہ بیماری ہے نہ موت ہے سب کا اپنا آپا وہ ہے باقی جسم جڑا ہے یہ چیزاں ورتی ہیں جسم جنم بھی لینتا ہے مرد بھی ہے بچنی آدھی جوانی بڑھاپا بھی آتا ہے بیماری بھی آدھی تندرستی بھی آتی ہے نیکاں دکھاں تکلیفاں کلیشاں کا ہے جنہ نے ابھیاس کر کے اپنے من نو جو کہ درمیانی چیز ہے یہ من جسمانی من بن چکیا ہے جے کر نام ابھیاس کے ذریعے اس نو آتما دے نال جوڑیا جائے یہی روحانی من بن جاتا ہے جدو یہ روحانی من بنیا تو انہاں چیزاں تو پچا ہو گیا یہ چیزاں نیچے رہ جانی ہیں جی میں کوئی گرم علاقے نو چھڈ کے ٹھنڈے علاقے پہاڑی علاقے چلا جائے اتنے ٹھنڈ پراپت کرتا ہے گرمی ارے رہ جاتی ہے اسی طرح ہی یہ جسم کی حد نو چھڈ کے آتما دے جڑا پہنچ گیا ہے وہ انہوں جیوندہ ہی جیت لینتا ہے بڑھاپے نو بھی بیماری نو بھی موت بھی پرے موت وہ واسطے دکھدائی نہیں بلکہ سکھدائی چیز ہو جاتی سو کیویں کوئی جکتی کوئی طریقہ اس نام ابھیاس کا دسے بس اسی وقت شہزادہ بگی کہ واپس کرو بگی واپس کی ادھر سورج چھپ گیا جدو اپنے محلوں میں پہنچیا آ کے جدو بیٹھا ہی ہے کسی تے پر چت یہی خیال چکر مار دا انہاں تین چیزوں نو کدوں جتیا جائے نہ ابھیاس کرن دی لوڑ ہے محنت دی کرنا دی لوڑ ہے سو اس موقع آ کے یہ کن آواز پی بھی تیرے گھر شہزادے نے جنم لیا کنی خوشی ہوں لوگ بچہ جنمے یہ واسطے کن کنے یتن کرتے ہیں پتر کی پراپتی واسطے پنڈو پنڈی دے پر یہ چت بھی ساتھ رنجک ماتر خوشی نہیں ہوئی پر چت بھی کچھ ہے وہ وقت کد آئے میں بیماری بڑھاپا اور موت نو جیت لوا یہ حد تو پرے ہو جا یہ سیال چکر مار میرے اخیر بیٹھا ہے چپ چاپ حکم کیتا چنہ نو دو گھوڑے لینا کش کے لیا حیران ہو رہے چنہ نو کرج بھی دماغ نو کی ہوئے آشچرج گل ہے کس قسم کے سیالات اج اٹھ رہے دے چکے خیر نوکر نے حکم لینا سی دو گھوڑے کاٹ کے کش کے لے دے گئے ایک تو آپ سوار ہو گیا دوسرے چنے گئے تم سوار وہ دروازہ کھول جا باہر جانا جنگل بھی ہے بان فاٹک کھلوا دیتا بس گھوڑے اڈی لا کے بہت دور لے گئے پیچھے پیچھے وہ اگے اگے ستار بہت ایک عام جگہ پہنچیا اتنے بہت وا بہت دخت وہ ہیٹ انہوں کہیں گا آ گھوڑا واپس لے جا میرے پتا نو کہ میں جھوٹے راج نو چھڈ کے سچے راج واسطے آیا میں دکھا نو چھڈ کے سکھ کی پراپتی واسطے آیا میں موت بیماری آدمی جیت کے پورن سکھ کے واسطے جہد دکھ تکلیف نہیں ہے اس آنند کی پراپتی واسطے آیا میں امر اوستھا نو پراپت ہونے واسطے آیا ہوں میرے پتا نو کہہ دوں فکر نہ کرے میں بہت اچھا سودا کرنے واسطے آیا وہ کہنے لگا حضور میں آپ کی سیوا جہاں نہیں لوہے پیڑے واپس لے وہ چلے گئے. اتنے بیٹھ کے شہزادے نے بڑا تپ کیا. بڑی کٹن تپسیا تو بعد وہ ویاس تو بعد وہ سرت شریر تو اچھی اٹھ کے آتما نال جڑن لگ پی. وہ آتمک من ہو گیا, روحانی من ہو گیا, جسمانی من نہ رہ گیا. جتھے پہنچ کے یہ چیزاں پورا رہیں گی اوپر رہتا ہے. یہ اپا اس کو مکت ہو سارے ستپرشا نے دسیا ہے. پھر اس اوستھا نو پراپت ہو کے وہ شہزادہ سفارت مہاتما بدھ کر کے پرست ہوا.
گج بج کی گرو ستوتر سب نے بولنا تن ہے تن ہے تن ہے گرو نانک
ਸ਼੍ਰੀ ਹਰਿ ਰਾਏ ਜੀ ਧੰਨ ਹੈ